ਤਰਨਾ ਮੰਨੇ ਤਰਾ ਤਾਰੇ ਗੁਰਸਿੱਖ ਮੰਨੇ ਨਾਨਕ ਭਵੈ ਨਾ ਭਿੱਖ। ਇੱਕ ਉਹ ਲੋਕ ਨੇ ਜਿਹੜੇ ਚਤੁਰ ਨੇ, ਚਲਾਕ ਨੇ, ਚੰਚਲ ਨੇ, ਐਸੇ ਲੋਕ ਤੁਹਾਨੂੰ ਗੁੰਮਰਾਹ ਕਰਦੇ ਨੇ ਜਿਹੜੇ ਮੈਂ ਕੀ ਲੈਣਾ ਪ੍ਰਚਾਰ ਕਰਕੇ ਜਾਂ ਮੈਂ ਤੁਹਾਨੂੰ ਹਟਾ ਕੇ ਕੀ ਲੈਣਾ ਕਿਸੇ ਨੂੰ। ਪਰ ਮੈਂ ਕਹਿੰਦਾ ਵੀ ਸਹੀ ਗੱਲ ਤਾਂ ਸਾਹਮਣੇ ਆਵੇ ਆਪਣੇ, ਅਸਲੀਅਤ ਵਿੱਚ ਤਾਂ ਆਪਾਂ ਨੂੰ ਪਤਾ ਲੱਗੇ ਕਿ ਅਸਲੀ ਗੱਲ ਹੈ ਕੀ। ਸਿੱਧ ਕਰਨ ਲਈ ਤਾਂ ਆਪਾਂ ਕੋਈ ਚੀਜ਼ ਗੁਰਬਾਣੀ ਰਾਹੀਂ ਜਿਵੇਂ ਮਰਜ਼ੀ ਕਹੋ ਸਿੱਧ ਕਰ ਲੈਂਦਾ ਮੈਂ, ਆਪਣੇ ਮਤਲਬ ਦੀਆਂ ਪੰਕਤੀਆਂ ਤੋੜ ਮਰੋੜ ਕੇ ਅੱਧੀਆਂ ਉੱਧੀਆਂ ਕੱਢ ਕੁੱਢ ਕੇ ਇੱਧਰੋਂ ਉੱਧਰੋਂ ਮੈਂ ਤੁਹਾਨੂੰ ਸਿੱਧ ਕਰ ਦਿੰਦਾ ਵੀ ਇਹ ਖਾ ਲਓ ਬਈ, ਤੁਸੀਂ ਮੰਨ ਵੀ ਜਾਓਗੇ। ਪਰ ਜਿਹੜੀ ਅਸਲੀਅਤ ਹੈ ਉਹ ਅਸਲੀਅਤ ਹੀ ਹੁੰਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਇੰਨਾ ਉਪਦੇਸ਼ ਜਿਹੜਾ ਦਿੱਤਾ। ਇਹ ਕਥਾ ਤਿੰਨ ਚਾਰ ਦਿਨ ਜਾਂ ਦੋ ਤਿੰਨ ਦਿਨ ਹੋ ਸਕਦੀ ਹੈ, ਕਿਉਂਕਿ ਇਹਦੇ ਨਾਲ ਰਲਵੇਂ ਮਿਲਵੇਂ ਇੱਕ ਦੋ ਸ਼ਬਦ ਹੋਰ ਨੇ ਜਿਨ੍ਹਾਂ ਦੇ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇੱਕ ਪੰਜਵੇਂ ਪਾਤਸ਼ਾਹ ਦਾ ਸ਼ਬਦ ਆਪਾਂ ਪੜਾਂਗੇ। ਉਹ 'ਚ ਸ਼ਿਕਾਰ ਵੀ ਆਪਾਂ ਖੇਡਣ ਜਾਣਾ, ਫਿਰ ਸ਼ਿਕਾਰ ਵੀ ਖੇਡਣਾ। ਕਹਿੰਦੇ ਸ਼ਿਕਾਰ ਖੇਡਿਆ ਮਹਾਰਾਜ ਪੰਜਵੇਂ ਪਾਤਸ਼ਾਹ, ਕਹਿੰਦੇ ਆਪਾਂ ਵੀ ਸ਼ਿਕਾਰ ਖੇਡਣਾ, ਸ਼ਿਕਾਰ ਵੀ ਖੇਡਾਂਗੇ। ਤੇ ਗੁਰੂ ਨਾਨਕ ਦੇਵ ਜੀ ਦੇ ਦੋ ਸ਼ਬਦ ਹੋਰ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਖਾਣ ਬਾਰੇ ਜ਼ਿਕਰ ਕੀਤਾ ਕੀ ਖਾਣਾ। ਤੇ ਇਸ ਤਰੀਕੇ ਨਾਲ ਜਿੰਨਾ ਸ਼ਬਦ ਅੱਜ ਹੋਇਆ ਬਾਕੀ ਕੱਲ ਨੂੰ ਸਰਵਣ ਕਰਾਂਗੇ, ਸਤਿਗੁਰੂ ਮਹਾਰਾਜ ਮਿਹਰ ਕਰਨ। ਇੱਕ ਗੱਲ ਯਾਦ ਰੱਖਣੀ ਕਿ ਗਿਆਨ ਧਿਆਨ ਵਾਲੇ ਬੰਦੇ ਕੋਲੇ ਬਹਿਣਾ, ਜਿਹੜੇ ਲੋਕ ਚਤੁਰ ਚਲਾਕ ਨੇ ਉਹਨਾਂ ਤੋਂ ਜਿਹੜਾ ਬਚ ਕੇ ਰਹੋ, ਚਤੁਰ ਲੋਕਾਂ ਤੋਂ ਜਿਹੜੇ ਗਲਤ ਰਾਸਤੇ ਲਾਉਂਦੇ ਨੇ। ਗਿਆਨ ਧਿਆਨ ਵਾਲਾ ਤੁਹਾਨੂੰ ਹਮੇਸ਼ਾ ਕੋਈ ਨਾਮ ਜਪੋ, ਤੇ ਚਤੁਰ ਬੰਦਾ ਤੁਹਾਡੇ ਕੋਲ ਬਹਿੰਦੇ ਖਾਣ ਦੀ ਉਗਰੀ ਖਾਣ, ਬਸ ਖਾਣ ਪੀਣ ਵਾਲਿਆਂ ਤੋਂ ਥੋੜ੍ਹਾ ਬਚ ਕੇ ਆਪਣੇ ਕਲਯੁਗ ਦੇ ਸਮੇਂ ਵਿੱਚ ਇਹ ਯਤਨ ਕਾਟ ਕਲ ਕਾਲ ਸਿਰਫ ਵਾਹਿਗੁਰੂ ਕਰਕੇ ਆਪਣੇ ਸੰਸਾਰ ਸਾਗਰ ਦੇ ਵਿੱਚੋਂ ਤਰਨ ਦਾ ਯਤਨ ਕਰੋ। ਵਾਹਿਗੁਰੂ ਵਾਹਿਗੁਰੂ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ। ਇਹਨਾਂ ਚੀਜ਼ਾਂ ਨੂੰ ਖਾਣ ਵਾਸਤੇ ਹੁਕਮ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ ਆਪਣੇ ਤੇ। 1299 ਤੋਂ ਹੁਣ 1290 ਅੰਗ ਤੇ ਸ਼ਬਦ ਦੀ ਵਿਚਾਰ ਹੈ। ਮਨ ਦੀ ਇਕਾਗਰਤਾ ਲਈ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੀ ਲੋੜ ਹੈ, ਮਨ ਦੇ ਟਿਕਾਓ ਵਾਸਤੇ, ਮਨ ਦੀ ਇਕਾਗਰਤਾ ਲਈ, ਮਨ ਦੀ ਸ਼ੁੱਧੀ ਲਈ, ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਫਰਮਾਉਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹੋ ਜਿਹਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਇਹੋ ਜਿਹੇ ਖਾਣੇ ਨਹੀਂ ਖਾਣੇ ਜਿਹਦੇ ਨਾਲ ਮਨ ਦੇ ਅੰਦਰ ਵਿਸ਼ੇ ਵਿਕਾਰ ਪੈਦਾ ਹੋ ਜਾਣ, ਸ਼ਾਂਤੀ ਨਾ ਰਹੇ, ਟਿਕਾਓ ਨਾ ਰਹੇ, ਇਕਾਗਰਤਾ ਨਾ ਬਣੇ। ਜੈਸਾ ਅੰਨ ਤੈਸਾ ਮਨ, ਮਹਾਰਾਜ ਨੇ ਫਰਮਾਇਆ ਸੁਲਤਾਨਪੁਰ ਸਾਹਿਬ ਤੁਰੇ ਜਾਣ, ਇੱਕ ਕਾਜ਼ੀ ਆਪਣੇ ਨੌਕਰ ਨਾਲ ਬੜਾ ਝਗੜ ਰਿਹਾ, ਬਹੁਤ ਗਲਤ ਗੱਲਾਂ ਬੋਲ ਰਿਹਾ। ਮਹਾਰਾਜ ਵੀ ਰੁਕ ਗਏ, ਕਹਿੰਦੇ ਕੀ ਹੋਇਆ? ਕਹਿਣ ਲੱਗੇ ਮਹਾਰਾਜ ਦੇਖੋ ਨਾ, ਆਹ ਮੇਰਾ ਨੌਕਰ ਇੰਨਾ ਬੇਵਕੂਫ ਹੈ, ਇਹਨੂੰ ਕਿਹਾ ਸੀ ਮੁਰਗੀ ਵੱਢਣ ਵਾਸਤੇ, ਮੁਰਗੀ ਵੱਢੀ ਹੈ, ਇਹਦੇ ਹੱਥ ਵਿੱਚੋਂ ਮੁਰਗੀ ਛੁੱਟ ਗਈ। ਮੈਂ ਜਾਣਾ ਸੀ ਮਸੀਤੇ, ਕੱਪੜੇ ਮੇਰੇ ਪਾਏ ਹੋਏ ਨੇ ਚਿੱਟੇ, ਉਹ ਸਾਰਾ ਮੁਰਗੀ ਦਾ ਖੂਨ ਮੇਰੇ ਕੱਪੜਿਆਂ ਦੇ ਉੱਤੇ ਆ ਕੇ ਪੈ ਗਿਆ, ਇਸ ਕਰਕੇ ਮੈਨੂੰ ਡਾਂਟ ਰਿਹਾ। ਦੇਖੋ ਕਿੰਨੀ ਗਲਤ ਗੱਲ ਕੀਤੀ ਹੈ ਇਹਨੇ, ਮੇਰਾ ਜਾਮਾ ਪਲੀਤ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਹਮੇਸ਼ਾ ਮੁਸਕਰਾਉਂਦੇ ਹੀ ਰਹਿੰਦੇ ਨੇ, ਖਿੜੇ ਹੋਏ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਅੱਛਾ ਤੇਰਾ ਚੋਗਾ ਬਈ ਖਰਾਬ ਕਰ ਦਿੱਤਾ, ਮਸੀਤ ਜਾਣਾ ਸੀ, ਸਾਰਾ ਜਾਮਾ ਪਲੀਤ ਹੋ ਗਿਆ ਹੈ ਖੂਨ ਦੇ ਨਾਲ, ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ। ਫਿਰ ਮਹਾਰਾਜ ਕਹਿੰਦੇ ਕਾਜੀ ਸਾਹਿਬ ਜੋ ਰੱਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਜੇ ਕਿ ਖੂਨ ਲੱਗਣ ਦੇ ਨਾਲ ਤੇਰਾ ਜਾਮਾ ਬਾਹਰਲਾ ਪਲੀਤ ਹੋ ਸਕਦਾ ਹੈ, ਜਿੱਥੇ ਸਾਬਤੀ ਮੁਰਗੀ ਨੇ ਅੰਦਰ ਜਾਣਾ, ਉਹ ਜਾਮਾ ਕਿਵੇਂ ਪਵਿੱਤਰ ਰਹੇਗਾ? ਤੇਰਾ ਅੰਤਸ਼ਕਰਨ ਤਾਂ ਤੇਰਾ ਮੈਲਾ ਹੋ ਜਾਏਗਾ। ਸੋ ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਰਾਗ 'ਚ ਕਿਹਾ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇੰਨੇ ਸਰੀਰ ਦੇ ਅੰਦਰ ਰਸ ਨੇ, ਇਹ ਰਸ ਛੱਡੇ ਉਹ ਰਸ ਆਵਾ, ਇਹ ਸਾਰੇ ਰਸ ਛੱਡਣੇ ਪੈਣੇ ਆ ਤਾਂ ਉਹ ਰਸ ਨੇ ਆਉਣਾ। ਜਦੋਂ ਤੱਕ ਇਹ ਸੰਸਾਰ ਦੇ ਰਸ ਕਸ ਨਹੀਂ ਤਿਆਗਦੇ ਉਦੋਂ ਤੱਕ ਰਸ ਜ਼ੁਬਾਨ ਦੇ ਉੱਤੇ ਨਹੀਂ ਆਉਂਦਾ, ਮਨ ਦੀ ਇਕਾਗਰਤਾ ਨਹੀਂ ਬਣਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਖੰਡ ਜਿਹੜਾ ਹੈ ਇਹ ਨਹੀਂ ਇਨਸਾਨ ਨੂੰ ਕਰਨਾ ਚਾਹੀਦਾ, ਦਿਖਾਵਾ, ਕਿਉਂਕਿ ਨਾਨੂ ਪੰਡਿਤ ਹੋਣਾ ਨੇ ਦਿਖਾਵਾ ਕੀਤਾ। ਸੋ ਰਾਜਾ ਅੰਮ੍ਰਿਤ ਰਾਏ ਦਾ ਲੜਕਾ ਜਗਤ ਰਾਏ ਸੀ ਇਹ ਜਿਹੜਾ ਆਇਆ ਸੀ ਚੱਲ ਕੇ ਮਹਾਰਾਜ ਦੀ ਹਜ਼ੂਰੀ ਵਿੱਚ, ਸੋ ਇਹਨਾਂ ਨੇ ਆ ਕੇ ਭੇਟਾ ਕੀਤਾ, ਹਿਰਨ ਮਰਿਆ ਹੋਇਆ, ਬਈ ਮਹਾਰਾਜ ਸਾਡਾ ਤਾਂ ਰਾਜ ਭਾਗ ਬਿਲਕੁਲ ਖਤਮ ਹੋ ਗਿਆ ਅਤੇ ਤੁਸੀਂ ਕਿਰਪਾ ਕਰੋ। ਮਹਾਰਾਜ ਨੇ ਤਾਂ ਪੰਡਿਤਾਂ ਨੂੰ ਇਕੱਠੇ ਕਰਨ ਦਾ ਇੱਕ ਕੌਤਕ ਵਰਤਾਇਆ, ਤਰੀਕਾ ਵਰਤਾਇਆ, ਹੋਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਐਸਾ ਨਿਸ਼ਾਨਾ ਨਹੀਂ ਸੀ ਉਹਦੇ 'ਚ। ਜਦੋਂ ਸਾਰਾ ਝਗੜਾ ਹੋ ਹਟਿਆ ਤਾਂ ਕਹਿੰਦੇ ਤੁਸੀਂ ਮਹਾਰਾਜ ਇਹ ਮਾੜਾ ਕੀਤਾ। ਪਹਿਲਾਂ ਤਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਬੜੇ ਢੰਗ ਤਰੀਕੇ ਨਾਲ ਵਿਅੰਗ ਬਚਨਾਂ ਦੁਆਰਾ ਘੇਰ ਲਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੇਦਾਂ ਸ਼ਾਸਤਰਾਂ ਵਿੱਚ ਕੀ ਲਿਖਿਆ ਹੋਇਆ ਕਿ ਜਿਹੜੇ ਪੰਡਿਤ ਨੇ ਇਹਨਾਂ ਨੇ ਨਹੀਂ ਕੁਛ ਖਾਣਾ, ਪੁਜਾਰੀਆਂ ਨੇ ਪੰਡਿਤਾਂ ਨੇ, ਪਰ ਖੱਤਰੀ ਤਾਂ ਖਾ ਸਕਦਾ ਮਹਾਸਾਧਕ? ਕਹਿੰਦੇ ਹਾਂ ਜੀ ਮਹਾਰਾਜ, ਕਹਿੰਦੇ ਮੈਂ ਤਾਂ ਖੱਤਰੀ ਹਾਂ। ਸਤਿਗੁਰੂ ਜੀ ਨੇ ਉਹਨਾਂ ਨੂੰ ਗੱਲਾਂ ਬਾਤਾਂ ਨਾਲ ਹੀ ਸਿੱਧੇ ਕਰਨਾ ਸੀ, ਘੇਰ ਲਿਆ ਉਹਨਾਂ ਨੂੰ, ਅਤੇ ਘੇਰ ਕੇ ਗੱਲਾਂ ਬਾਤਾਂ ਦੇ ਨਾਲ ਆਪਣੇ ਬਚਨਾਂ ਦੇ ਨਾਲ ਸਹੀ ਮਾਰਗ 'ਤੇ ਲਿਆਉਣ ਲਈ ਇੰਨਾ ਉਪਦੇਸ਼ ਉਹਨਾਂ ਨੂੰ ਕਰਨਾ ਪਿਆ। ਆਮ ਜਿਹੜਾ ਜਗਿਆਸੂ ਹੁੰਦਾ ਹੈ, ਜਿਹਨੂੰ ਆਪਾਂ ਸਾਰਿਆਂ ਤੋਂ ਉੱਤਮ ਜਗਿਆਸੂ ਕਹਿੰਦੇ ਹਾਂ, ਉਹਨੂੰ ਇੰਨਾ ਹੀ ਕਹਿਣਾ ਪੈਂਦਾ ਭਾਈ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਉਹਨੂੰ ਇੰਨਾ ਹੀ ਕਹਿਣਾ ਪੈਂਦਾ ਕਿ ਵੰਡ ਛਕੋ ਨਾਮ ਜਪੋ ਕਿਰਤ ਕਰੋ, ਉਹ ਤਾਂ ਇੰਨੇ 'ਚ ਹੀ ਮੰਨ ਜਾਂਦਾ। ਉੱਤਮ ਜਗਿਆਸੂ ਨੂੰ ਸਿਰਫ ਇੰਨਾ ਹੀ ਕਹਿਣਾ ਪੈਂਦਾ ਹੈ ਕਿ ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ ਅਮਲ ਦਾਲ ਪ੍ਰਸ਼ਾਦੇ ਕਾ। ਜਿਹੜੇ ਫਿਰ ਜਗਿਆਸੂ ਆ ਜਾਂਦੇ ਮੱਧਮ, ਮੱਧਮਾਂ 'ਤੇ ਥੋੜ੍ਹਾ ਜ਼ੋਰ ਲਾਉਣਾ ਪੈਂਦਾ, ਉਹਨੂੰ ਵਿਆਖਿਆ ਦੀ ਲੋੜ ਪੈਂਦੀ। ਇੱਕ ਜਗਿਆਸੂ ਨੇ ਜਿਹੜੇ ਬਿਲਕੁਲ ਕਨਿਸ਼ਠ ਨੇ ਤੀਜੇ ਨੰਬਰ 'ਤੇ, ਜਿਹੜੇ ਸਮਝਦੇ ਨਹੀਂ, ਉਹਨਾਂ ਨੂੰ ਫਿਰ ਸਤਿਗੁਰੂ ਨੇ ਇਸ ਤਰੀਕੇ ਨਾਲ ਸਮਝਾਇਆ, ਜਿਨ੍ਹਾਂ ਦੀ ਸੋਝੀ ਦੇ ਅੰਦਰ ਇਹ ਗੱਲ ਨਾ ਪਵੇ, ਉਹਨਾਂ ਨੂੰ ਸਮਝਾਉਣ ਲਈ ਸਤਿਗੁਰੂ ਮਹਾਰਾਜ ਨੇ ਐਸੇ ਅੱਖਰਾਂ ਦੀ ਵਰਤੋਂ ਕੀਤੀ ਹੈ। ਆਓ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਅਖੀਰਲੀ ਤੁਕ ਸੀ ਗਿਆਨ ਧਿਆਨ ਕਛ ਸੂਝੈ ਨਾਹੀਂ, ਨਾ ਤੈਨੂੰ ਰੱਬੀ ਗਿਆਨ ਹੈ ਤੇਰੇ ਅੰਦਰ, ਨਾ ਪ੍ਰਕਾਸ਼ ਹੈ, ਨਾ ਤੇਰਾ ਧਿਆਨ ਹੀ ਲੱਗਦਾ ਵਾਹਿਗੁਰੂ ਵਿੱਚ। ਕਦੇ ਰਾਮ ਰਾਮ ਕਹਿਣ ਵਿੱਚ ਧਿਆਨ ਲੱਗਿਆ? ਚਤੁਰ ਕਹਾਵੇ ਪਾਂਡੇ, ਪਾਂਡੇ ਆਪਣੇ ਆਪ ਨੂੰ ਚਲਾਕ ਤਾਂ ਬਹੁਤ ਕਹਾਉਣਾ ਹੈ, ਗੱਲਾਂ ਦੇ ਨਾਲ ਤਾਂ ਬਹੁਤ ਸਾਰੀਆਂ, ਜਿਵੇਂ ਆਪ ਨੇ ਬਚਨ ਕੀਤਾ, ਗੱਲੀ ਹਾਂ ਸੁਹਾਗਣ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ, ਗੱਲਾਂ ਨਾਲ ਤਾਂ ਬੜੇ ਲੋਕ ਬਹੁਤ ਕੁਛ ਕਹਿ ਜਾਂਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਬਾਹਰ ਦੇ ਮਾਸ ਨੂੰ ਨਿੰਦੇ ਹੋ ਅਤੇ ਘਰ ਦਾ ਜਿਹੜਾ ਮਾਸ ਹੈ ਧੀਆਂ ਪੁੱਤਰ ਇਸਤਰੀ ਆਦਿਕ ਉਹਨੂੰ ਜੰਗਾ ਮੰਨਦੇ ਹੋ। ਇਸ ਤਰੀਕੇ ਨਾਲ ਉਹਨਾਂ ਦੇ ਦਿਮਾਗ ਨੂੰ ਸਾਫ ਕਰ ਰਹੇ ਹਨ ਮਹਾਰਾਜ, ਵੀ ਕਿੱਡਾ ਪਖੰਡ ਕਰਦਾ ਹੈ ਇਹ ਬੰਦਾ, ਕਿੱਡਾ ਦਿਖਾਵਾ ਕਰਦਾ ਹੈ, ਖੁਦ ਅੰਦਰੇ ਅੰਦਰ ਕਿੰਨੀਆਂ ਗਲਤੀਆਂ ਕਰਦਾ ਹੈ, ਅਤੇ ਇਸ ਪਖੰਡ ਦੇ ਆਸਰੇ ਲੋਕਾਂ ਨੂੰ ਆਪਣੇ ਪ੍ਰਭਾਵ ਥੱਲੇ ਲਿਆ ਕੇ ਲੁੱਟਣਾ ਚਾਹੁੰਦਾ ਹੈ। ਬਾਹਰ ਕਾ ਮਾਸ ਮੰਦਾ ਸਵਾਮੀ, ਘਰ ਕਾ ਮਾਸ ਚੰਗੇਰਾ। ਮਹਾਰਾਜ ਕਹਿੰਦੇ ਜਿਹੜਾ ਤਾਂ ਬਾਹਰ ਦਾ ਮਾਸ ਹੈ ਉਹਨੂੰ ਤਾਂ ਕਹਿੰਦੇ ਬੜਾ ਮੰਦਾ ਮਾਸ ਹੈ, ਇਹ ਬੜਾ ਮਾੜਾ ਹੈ, ਇਹ ਚੰਗਾ ਨਹੀਂ ਹੈ। ਜਿਹੜਾ ਘਰ ਦਾ ਮਾਸ ਹੈ, ਆਪਣੇ ਧੀਆਂ ਪੁੱਤਰ ਨੇ, ਆਪਣੀ ਇਸਤਰੀ ਹੈ, ਉਹਨੂੰ ਤੁਸੀਂ ਬੜਾ ਪਿਆਰ ਕਰਦੇ ਹੋ। ਬਾਹਰਲਾ ਜਿਹੜਾ ਮਾਸ ਹੈ, ਭਾਵ ਬਾਹਰਲੇ ਜੀਵ ਜੰਤ ਨੇ, ਰੱਬ ਦੇ ਬੰਦੇ ਨੇ, ਆਹ ਦੁਨੀਆ ਰੱਬ ਨੇ ਬਣਾਈ ਹੈ, ਪਸ਼ੂ ਪੰਛੀ ਬਣਾਏ ਨੇ, ਇਹਨਾਂ ਨਾਲ ਤੁਹਾਡੀ ਈਰਖਾ ਹੈ, ਦੁਵੈਸ਼ ਹੈ, ਇਹਨਾਂ ਲਈ ਤੁਸੀਂ ਮਾੜਾ ਕਹਿੰਦੇ ਹੋ। ਇਹਦਾ ਮਤਲਬ ਜਿਹੜਾ ਬਾਹਰਲਾ ਮਾਸ ਹੈ, ਮਾਸ ਦਾ ਅਰਥ ਇੱਥੇ ਭਾਂਡਾ ਹੈ, ਭਾਂਡੇ ਤੋਂ ਭਾਵ ਜੀਵ ਹੈ, ਜਿਹੜੇ ਬਾਹਰਲੇ ਜੀਵ ਨੇ ਇਹ ਤਾਂ ਤੁਹਾਨੂੰ ਲੱਗਦੇ ਨੇ ਮਾੜੇ, ਇਹਨਾਂ ਵਿੱਚ ਤਾਂ ਮੰਨੋ ਕਿ ਤੁਹਾਨੂੰ ਰੱਬ ਦੀ ਜੋਤ ਦਿਖਦੀ ਨਹੀਂ ਹੈ। ਅਤੇ ਜਿਹੜੇ ਘਰ ਦੇ ਬੰਦੇ ਨੇ ਇਹ ਤੁਹਾਨੂੰ ਚੰਗੇ ਲੱਗਦੇ ਨੇ, ਘਰ ਦੇ ਜੀਵ ਜੰਤ ਚੰਗੇ ਲੱਗਦੇ ਨੇ, ਇਹ ਮਾਸ ਤੁਹਾਨੂੰ ਚੰਗਾ ਲੱਗਦਾ। ਜੀਵ ਜੰਤ ਸਭ ਮਾਸੋਂ ਹੋਏ, ਮਹਾਰਾਜ ਕਹਿੰਦੇ ਜਿੰਨੇ ਜੀਵ ਜੰਤ ਛੋਟੇ ਵੱਡੇ ਸਾਰੇ ਬਣਦੇ ਤਾਂ ਮਾਸ ਤੋਂ ਹੀ ਨੇ, ਇੰਨਾ ਨਹੀਂ ਪਖੰਡ ਕਰੀਦਾ ਹੁੰਦਾ, ਬਹੁਤਾ ਹੀ ਰੌਲਾ ਪਾਉਣਾ, ਬਹੁਤਾ ਹੀ ਰੌਲਾ ਪਾਉਣਾ। ਅਸਲ ਵਿੱਚ ਇੱਕ ਗੱਲ ਹੈ, ਸੰਸਾਰ ਅੰਦਰ ਆਪਾਂ ਸਾਰੇ ਹੀ ਦੇਖਦੇ ਹਾਂ, ਤੁਸੀਂ ਸਿਆਣੇ ਹੋ, ਜਿਹੜੇ ਬੰਦੇ ਦੇ ਅੰਦਰ ਕਾਲਖ ਹੁੰਦੀ ਆ ਉਹ ਕੁਛ ਰੌਲਾ ਜ਼ਿਆਦਾ ਹੀ ਪਾਉਂਦਾ ਹੁੰਦਾ, ਆਮ ਤੌਰ 'ਤੇ ਗੱਲ ਦੇਖੀ ਜਾਂਦੀ ਹੈ, ਬਾਅਦ ਵਿੱਚ ਦੋਸ਼ੀ ਉਹੀ ਨਿਕਲਦਾ। ਇਹ ਗੱਲ ਆਮ ਤੌਰ 'ਤੇ ਪੱਕੀ ਹੈ ਕਿ ਜਿਹੜਾ ਬੰਦਾ ਬਹੁਤਾ ਕਿਸੇ ਗੱਲ ਬਾਰੇ ਰੌਲਾ ਪਾਵੇਗਾ ਉਹੀ ਬੰਦਾ ਦੋਸ਼ੀ ਹੁੰਦਾ। ਇਹ ਪੰਡਿਤ ਜਿਹੜੇ ਸੀ ਇਹ ਮਾਸ ਬਾਰੇ ਬਹੁਤ ਰੌਲਾ ਪਾਉਂਦੇ, ਅਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਬੜੇ ਤਰੀਕੇ ਨਾਲ ਸਮਝਾਇਆ। ਉਪਦੇਸ਼ ਪੰਡਿਤਾਂ ਨੂੰ ਹੋ ਰਿਹਾ 500 ਸਾਲ ਪਹਿਲਾਂ ਕੁਰੂਕਸ਼ੇਤਰ ਦੇ ਵਿੱਚ, ਕੋਈ ਸੰਗਤ ਨਹੀਂ ਬੈਠੀ ਹੈ ਮੂਹਰੇ। ਜੇ ਤੁਸੀਂ ਕਹੋ ਸਾਨੂੰ ਗੁਰਸਿੱਖਾਂ ਨੂੰ ਇਹ ਉਪਦੇਸ਼ ਹੋ ਰਿਹਾ, ਉਪਦੇਸ਼ ਗੁਰਸਿੱਖਾਂ ਨੂੰ ਹੁਣ ਹੋ ਰਿਹਾ, ਉਦੋਂ ਪੰਡਿਤਾਂ ਨੂੰ ਇਹ ਗੱਲ ਕਹੀ ਸੀ ਵੀ ਉਦੋਂ ਤੁਸੀਂ ਇਹੋ ਜਿਹੇ ਨਾ ਬਣੋ ਅਤੇ ਅੱਜ ਆਪਾਂ ਨੂੰ ਕਹਿੰਦੇ ਤੁਸੀਂ ਵੀ ਇਹੋ ਜਿਹੇ ਨਾ ਬਣੋ, ਉੱਪਰੋਂ ਉੱਪਰੋਂ ਰੌਲਾ ਪਾਉਂਦੇ ਹੋ। ਇਸ ਕਰਕੇ ਇੱਕ ਗੱਲ ਦੀ ਆੜ ਲੈ ਕੇ ਬਾਕੀ ਉਹਦੇ ਪਿੱਛੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਹੋ, ਆਪਣਾ ਧਰਮ ਦਾ ਨੁਕਸਾਨ। ਜੀ ਜੰਤ ਸਭ ਮਾਸੋਂ ਹੋਏ, ਜੀ ਜੰਤ ਜਿਹਨੇ ਨੇ ਮਾਸ ਤੋਂ ਹੀ ਬਣੇ ਨੇ, ਜੀ ਲਿਆ ਵਾ ਸੇਰਾ, ਇਸ ਜੀਵ ਨੇ ਮਾਸ ਦੇ ਅੰਦਰ ਮਾਤਾ ਦੇ ਉਦਰ ਵਿੱਚ ਹੀ ਵਸੇਰਾ ਲਿਆ। ਪਰ ਇੱਕ ਗੱਲ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਅਪਖ ਭਖ ਹੈ ਭਖ ਤਜ ਛੋਡ ਹੈ ਅੰਧ ਗੁਰੂ ਜਿਨ ਕੇਰਾ। ਜਿਨ੍ਹਾਂ ਦਾ ਗੁਰੂ ਅੰਨਾ ਹੈ ਨਾ, ਜਿਨ੍ਹਾਂ ਦੇ ਗੁਰੂ ਨੂੰ ਨਾ ਤਾਂ ਅੰਦਰੋਂ ਗਿਆਨ ਹੈ, ਪੰਡਿਤ ਤੈਨੂੰ ਅੰਦਰੋਂ ਗਿਆਨ ਨਹੀਂ ਹੈ, ਤੈਨੂੰ ਬਾਹਰਲਾ ਧਿਆਨ ਵੀ ਨਹੀਂ ਹੈ, ਰੱਬੀ ਗਿਆਨ ਰੱਬੀ ਧਿਆਨ ਤੇਰੇ ਅੰਦਰ ਨਹੀਂ ਹੈ। ਉਦਾਂ ਤੇ ਲੋਕਾਂ ਦਾ ਗੁਰੂ ਬਣ ਕੇ ਬੈਠਾ ਨਾਨੂ ਪੰਡਿਤ, ਇਹਨੇ ਹੌਲੀ ਹੌਲੀ ਆਪਣਾ ਨਾਂ ਨਾਨਕੀ ਰਖਾ ਲਿਆ ਸੀ। ਦੁਨੀਆ ਦੇ ਅੰਦਰ ਇਹ ਕੁਰੂਕਸ਼ੇਤਰ ਦੇ ਇਲਾਕੇ 'ਚ ਨਾਨਕ ਪੰਡਿਤ ਕਹਾਉਂਦਾ ਸੀ, ਕਹਿੰਦਾ ਮੇਰਾ ਵੇਦਾਂ ਵਿੱਚ ਲਿਖਿਆ ਹੋਇਆ, ਭਵਿੱਖਤ ਪੁਰਾਣ ਵਿੱਚ ਮੇਰੇ ਬਾਰੇ ਲਿਖਿਆ ਹੋਇਆ, ਆਖੇ ਮੈਂ ਹੀ ਉਹ ਨਾਨਕ ਹਾਂ ਬੇਦੀ ਵੰਸ਼ ਵਾਲਾ। ਫਿਰ ਤਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਨਾਲ ਚਰਚਾ ਹੋ ਰਹੀ ਹੈ। ਮਹਾਰਾਜ ਕਹਿੰਦੇ ਅੰਧ ਗੁਰੂ ਜਿਨ ਕੇਰਾ, ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ, ਜਿਨ੍ਹਾਂ ਦਾ ਗੁਰੂ ਆਪ ਅੰਨਾ ਹੋਵੇ। ਆ ਕਈ ਮਤ ਆਪਣੇ ਹੁਣ ਵੀ ਚੱਲੇ ਹੋਏ ਨੇ, ਉਹਨਾਂ ਦੇ ਗੁਰੂ ਅੰਨੇ ਨੇ, ਉਹ ਕੀ ਕਹਿੰਦੇ ਜੋ ਮਰਜ਼ੀ ਖਾਓ ਪੀਓ, ਆ ਜੱਗ ਮਿੱਠਾ ਅਗਲਾ ਕੰਡਿੱਠਾ, ਜੋ ਮਰਜ਼ੀ ਗੰਦਗੀ ਬਕੋ, ਜੋ ਮਰਜ਼ੀ ਖਾਓ, ਜੋ ਮਰਜ਼ੀ ਸੁਣੋ, ਆਤਮਾ ਨਿਰਲੇਪ ਹੈ, ਪਰਮਾਤਮਾ ਆਤਮਾ ਹੈ, ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਐਸਾ ਗੰਦਾ ਪ੍ਰਚਾਰ ਕਰਦੇ ਨੇ, ਚੰਗਾ ਭਲਾ ਬੰਦਾ ਗਲਤੀਆਂ ਕਰਨ ਲੱਗ ਜਾਂਦਾ, ਜਿੱਥੇ ਜਾ ਕੇ ਸ਼ਰੀਫ ਆਦਮੀ ਵੀ ਬਦਮਾਸ਼ ਬਣ ਜਾਂਦਾ ਜਿੱਥੇ ਜਾ ਕੇ। ਅੰਧ ਗੁਰੂ ਜਿਨ ਕੇਰਾ, ਜਿਨ੍ਹਾਂ ਦਾ ਗੁਰੂ ਅੰਨਾ ਹੈ ਉਹ ਇਹੋ ਜਿਹੀ ਸਿੱਖਿਆ ਦਿੰਦੇ ਨੇ ਲੋਕਾਂ ਨੂੰ, ਪੁੱਠੇ ਰਸਤੇ ਚਲਾ ਦਿੰਦੇ ਨੇ। ਗੁਰੂ ਜਾਂ ਆਗੂ ਜਾਂ ਧਾਰਮਿਕ ਨੇਤਾ ਇਹ ਮਾੜੇ ਨਹੀਂ ਹੋਣੇ ਚਾਹੀਦੇ, ਨਹੀਂ ਤਾਂ ਗਲਤ ਰਸਤੇ ਪਾ ਦਿੰਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਅੰਧ ਗੁਰੂ ਜਿਨ ਕੇਰਾ, ਜਿਨ੍ਹਾਂ ਦਾ ਗੁਰੂ ਆਪ ਅੰਦਲਾ ਹੈ ਉਹਦੇ ਚੇਲੇ ਕਿੱਥੋਂ ਸੰਜਾਖੇ ਹੋ ਜਾਣਗੇ। ਨਾਨੂ ਪੰਡਿਤ ਤੇਰੇ ਆ ਜਿਹੜੇ ਨਾਲ ਦੇ ਚੇਲੇ ਚਾਟੜੇ ਨੇ ਕਿੱਥੋਂ ਸੰਜਾਖੇ ਹੋ ਜਾਣਗੇ। ਅਪੱਖ ਭੱਖ ਹੈ, ਅਪੱਖ ਹੁੰਦੀ ਨਾ ਖਾਣ ਵਾਲੀ ਚੀਜ਼, ਉਹਨੂੰ ਤਾਂ ਭੱਖਦੇ ਨੇ ਇਹ ਖਾਂਦੇ ਨੇ। ਨਾ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਮਨ੍ਹਾ ਕੀਤੀਆਂ ਹੋਈਆਂ ਨੇ ਉਹਨੂੰ ਇੱਧਰ ਉੱਧਰ ਹੋ ਕੇ ਚੋਰੀ ਛੁਪੇ ਖਾ ਲੈਂਦੇ ਨੇ। ਤੇ ਜਿਹੜੀ ਭੱਖ ਤਜ ਛੋਡਾ ਹੈ, ਜਿਹੜੀ ਚੀਜ਼ ਭਖਣ ਵਾਲੀ ਖਾਣ ਵਾਲੀ ਹੈ ਉਹਨੂੰ ਛੱਡ ਦਿੰਦੇ ਨੇ। ਛਕਣ ਵਾਲਾ ਤਾਂ ਜੋ ਸੀ ਉਹ ਕੀ ਸੀ? ਖਾਣ ਵਾਲੀਆਂ ਚੀਜ਼ਾਂ ਵਿੱਚ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਅਸਲ ਵਿੱਚ ਤਾਂ ਆਪਾਂ ਨਾਮ ਨੂੰ ਛਕਣਾ ਸੀ, ਨਾਮ ਨੂੰ ਪੁੰਚਣਾ ਸੀ। ਨਾਮ ਦੀ ਤਾਂ ਕੋਈ ਗੱਲ ਹੀ ਨਹੀਂ ਹੈ, ਸਿਰਫ ਖਾਣ ਵੱਲ ਧਿਆਨ ਹੈ ਮਨੁੱਖਾਂ ਦਾ। ਨਾਮ ਦੀ ਗੱਲ ਕਰੋ ਤਾਂ ਬਹੁਤੇ ਮਨੁੱਖ ਨਹੀਂ ਮਿਲਣਗੇ ਤੁਹਾਨੂੰ, ਦੌੜ ਜਾਣਗੇ। ਖਾਣ ਦੀ ਗੱਲ ਕਰੋ ਤਾਂ ਬੜਾ ਇਕੱਠ ਹੋ ਜਾਂਦਾ ਵੀ ਅੱਜ ਬਈ ਖਾਣ ਵਾਸਤੇ ਮਿਲਣਾ। ਸੋ ਮਹਾਰਾਜ ਕਹਿੰਦੇ ਅਪੱਖ ਜਿਹੜੀਆਂ ਚੀਜ਼ਾਂ ਨੇ, ਲੋਭੀ ਜੰਤ ਨਾ ਜਾਣੇ ਭੱਖ ਅਪੱਖ ਸਭ ਕੁਛ ਖਾਏ। ਮਹਾਰਾਜ ਕਹਿੰਦੇ ਲੋਭੀ ਕਾ ਵੇਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਵਿਸ਼ੇ ਵਿਕਾਰ ਹੋਣ ਉਹਨੂੰ ਸਤਿਗੁਰੂ ਨਜ਼ਰ ਨਹੀਂ ਆਉਂਦੇ। ਜਿਹੜੇ ਬੰਦੇ ਦੇ ਅੰਦਰ ਲਾਲਚ ਹੋਵੇ ਖਾਣ ਦਾ ਉਹਨੂੰ ਧਰਮ ਨਹੀਂ ਦਿਖਦਾ ਹੁੰਦਾ ਕਿ ਧਰਮ ਕੀ ਹੈ, ਉਹ ਤਾਂ ਖਾਣ ਦੇ ਪਿੱਛੇ ਪਿਆ ਹੋਇਆ। ਜਿਹੜੇ ਬੰਦੇ ਦੇ ਅੰਦਰ ਪੈਸੇ ਦਾ ਲਾਲਚ ਆ ਜਾਏ ਉਹ ਕਤਲ ਕਰ ਦਿੰਦਾ। ਪੈਸੇ ਦਾ ਲਾਲਚ ਆ ਜਾਏ ਉਹ ਪਤਾ ਨਹੀਂ ਕੀ ਕਰ ਬੈਠੇ ਰੱਬ ਜਾਣੇ, ਕਿਉਂਕਿ ਉਹਦੀਆਂ ਅੱਖਾਂ ਦੇ ਉੱਤੇ ਪਰਦਾ ਪਿਆ ਹੋਇਆ। ਜਿਵੇਂ ਮਹਾਰਾਜ ਤੀਜੇ ਪਾਤਸ਼ਾਹ ਨੇ ਕਿਹਾ ਹੈ ਕਿ ਜਿਹੜੇ ਬੰਦੇ ਸ਼ਰਾਬ ਪੀ ਲੈਂਦੇ ਨੇ ਉਹਨਾਂ ਨੂੰ ਕੀ ਹੁੰਦਾ? ਉਹ ਕਹਿੰਦਾ ਜੀ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਬੰਦਾ ਜਾ ਮਰ ਗਿਆ ਮੇਰੇ ਕੋਲੋਂ, ਪਤਾ ਨਹੀਂ ਕਿਹੜੇ ਵੇਲੇ ਐਂ ਹੋ ਗਿਆ, ਪਤਾ ਨਹੀਂ ਉਦੋਂ ਕੀ ਹੋਇਆ ਹੁੰਦਾ ਉਹਨੂੰ। ਸੋ ਮਹਾਰਾਜ ਕਹਿੰਦੇ ਜਿਹਨਾਂ ਬੰਦਿਆਂ ਨੇ ਇਹੋ ਜਿਹੇ ਮਾੜੀਆਂ ਚੀਜ਼ਾਂ ਖਾਧੀਆਂ ਹੋਈਆਂ ਨੇ ਉਹਨਾਂ ਬੰਦਿਆਂ ਕੋਲੋਂ ਗਲਤੀ ਹੋਣੀ ਸੁਭਾਵਿਕ ਆ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਅਖਬਾਰ ਵਿੱਚ ਆਪਾਂ ਪੜ੍ਹਦੇ ਰਹਿੰਦੇ ਕਿ ਸ਼ਰਾਬ ਪੀ ਕੇ ਆਪਣੀ ਲੜਕੀ ਨਾਲ ਹੀ ਬਦਫੈਲੀ ਕਰਤੀ ਬੰਦੇ ਨੇ, ਅਤੇ ਉਹਨੂੰ ਫਿਰ ਸਜ਼ਾ ਹੋਈ, ਉਹਦੀਆਂ ਅੱਖਾਂ 'ਤੇ ਪੱਟੀ ਨਹੀਂ ਚੜ੍ਹ ਗਈ। ਹੁਣ ਜਦੋਂ ਬੰਦਾ ਕੋਈ ਵੀ ਕਿਸੇ ਵੀ ਗੱਲ ਕਰਕੇ ਇਸ ਤਰ੍ਹਾਂ ਲੋਭੀ ਲਾਲਚੀ ਕਪਟੀ ਪਖੰਡੀ ਕ੍ਰੋਧੀ ਹੋ ਜਾਂਦਾ ਹੈ ਤਾਂ ਉਹਨੂੰ ਧਰਮ ਨਜ਼ਰ ਨਹੀਂ ਆਉਂਦਾ। ਫਿਰ ਮਹਾਰਾਜ ਕਹਿੰਦੇ ਅਪੱਖ ਅਪੱਖ ਸਭ ਖਾਏ। ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾ ਜਾਂਦਾ ਜਦੋਂ ਬੰਦੇ ਦੇ ਅੰਦਰ ਲਾਲਚ ਜਨਮ ਲੈਂਦਾ ਹੈ। ਕਦੇ ਸੁਣਿਆ ਕਿ ਧਰਮੀ ਬੰਦੇ ਨੇ ਅਪੱਖ ਖਾਧਾ? ਨਾਮ ਜਪਣ ਵਾਲੇ ਨੇ ਅਪੱਖ ਖਾਧਾ? ਨਾਮ ਜਪਣ ਵਾਲਾ, ਮਨ ਦੀ ਇਕਾਗਰਤਾ ਵਾਲਾ ਇੰਨਾ ਸੁਣਦਿਆਂ ਕਿ ਸਿੰਘਾਂ ਨੇ ਛੋਲੇ ਖਾ ਕੇ ਗੁਜ਼ਾਰਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਘੇਰਾ ਪੈ ਗਿਆ, ਸਿੰਘਾਂ ਨੇ ਦੇਖਿਆ ਕਿ ਜਦੋਂ ਕੋਈ ਚਾਰਾ ਨਹੀਂ ਚੱਲਦਾ ਤਾਂ ਘੋੜਿਆਂ ਨੂੰ ਖਾਣ ਨੂੰ ਘਾਹ ਵੀ ਨਾ ਰਿਹਾ ਅੰਦਰ। ਫਲ ਗਿਆਨੀ ਗਿਆਨ ਸਿੰਘ ਜੀ ਐਸਾ ਬਚਨ ਲਿਖਦੇ ਨੇ